ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾਂ ਸਾਧ ਕੁਰਬਾਨ ਜਾਓ ਰਹਾਓ ਸਰਬੰ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾਂ ਸਾਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾਂ ਦੂਜਾ ਨਾਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿੱਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿੱਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਸੁਭਾਈਮਾਨ ਸ਼ਤਰ ਚਵਰ ਤਖਤ ਦੇ ਮਾਲਕ ਤਮਾਮ ਸੰਸਾਰ ਨੂੰ ਅਮੋਲਕ ਨਾਮ ਦੀ ਬਖਸ਼ਿਸ਼ ਨਾਲ ਸਾਰੇ ਹੀ ਸੁੱਖ ਝੋਲੀ ਵਿੱਚ ਪਾਵਨ ਹਾਰੇ ਸਤਿਗੁਰੂ ਜ਼ਿੰਦਗੀ ਦਾ ਧਰਮ ਦਾ ਰਾਹ ਦਰਸਾਵਣ ਹਾਰੇ ਸਤਿਗੁਰੂ ਇਕੱਲਾ ਰਾਹ ਹੀ ਨਹੀਂ ਰਾਹ 'ਤੇ ਚੱਲਣ ਦਾ ਤਰੀਕਾ ਦੱਸਣ ਹਾਰੇ ਸਤਿਗੁਰੂ ਅਤੇ ਮੰਜ਼ਿਲ 'ਤੇ ਪਹੁੰਚਾ ਕੇ ਜੀਵਨ ਮਕਸਦ ਪੂਰਾ ਕਰਨ ਹਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਇਸ ਸਮੇਂ ਆਪ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਸ ਪਾਵਨ ਦਰ 'ਤੇ ਪੂਜਨਾ ਕੀਤਾ ਹੈ ਅਤੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੋ ਤਮਾਮ ਸੰਸਾਰ ਦਾ ਸਾਂਝਾ ਦਰ ਹੈ ਉਸ ਦਰ ਤੋਂ ਆਏ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਸ਼ਰਵਣ ਕਰਨਾ ਕੀਤਾ ਹੈ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸ਼ਰਧਾ ਵਿੱਚ ਭਰੀਏ, ਗੁਰੂ ਦੇ ਪਿਆਰ ਨਾਲ ਆਪਾਂ ਸਰਸ਼ਾਰ ਕਰੀਏ, ਟਿਕਾਓ ਸਹਿਜ ਬਣੇ ਅਤੇ ਗੁਰ ਸ਼ਬਦ ਨੂੰ ਧਾਰਨ ਦੀ ਬਿਰਤੀ ਬਣਾ ਕੇ ਆਓ ਗੁਰ ਸ਼ਬਦ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਮਾਲਕ ਦੇ ਚਰਨਾਂ ਵਿੱਚ ਅੰਦਰੋਂ ਧਾਰ ਕੇ ਸੂਕਸ਼ਮ ਭਾਵ ਨਾਲ ਬੇਨਤੀ ਕਰ ਲਈਏ, ਮਾਲਕ ਰਹਿਮਤ ਕਰਿਓ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
ਅੱਜ ਦੇ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 660 ਅੰਗ 'ਤੇ ਸੁਭਾਈਮਾਨ ਨੇ। ਧਨਾਸਰੀ ਰਾਗ ਦਾ ਸਭ ਤੋਂ ਪਹਿਲਾ ਸ਼ਬਦ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਧਨਾਸਰੀ ਮਹੱਲਾ ਪਹਿਲਾ ਤਾਲ ਦੇ ਸੰਬੰਧ ਵਿੱਚ ਪਹਿਲੇ ਘਰ ਵਿੱਚ ਗਾਵਨ ਦੀ ਹਦਾਇਤ ਕਰਨ ਦੇ ਲਈ ਹਜ਼ੂਰ ਨੇ ਘਰ ਪਹਿਲਾ ਲਿਖਿਆ ਅਤੇ ਇਸ ਸ਼ਬਦ ਦੀ ਛੰਦਾਬੰਦੀ ਨੂੰ ਸੰਬੋਧਕ ਕਰਦੇ ਹਾਂ। ਚਾਰ ਪਦਿਆਂ ਵਾਲਾ ਚਾਰ ਬੰਦ ਵਾਲਾ ਇਹ ਸ਼ਬਦ ਹੈ। ਇਸ ਸ਼ਬਦ ਵਿੱਚ ਹਜ਼ੂਰ ਨੇ ਜਿੱਥੇ ਚਾਰ ਬੰਦ ਉਚਾਰੇ ਨੇ ਉੱਥੇ ਚਾਰ ਰਹਾਉ ਵੀ ਇਸ ਸ਼ਬਦ ਵਿੱਚ ਆਏ ਨੇ। ਜਦੋਂ ਕਿਸੇ ਸ਼ਬਦ ਵਿੱਚ ਇੱਕ ਰਹਾਉ ਆਉਂਦਾ ਹੈ ਉਸ ਦਾ ਮਤਲਬ ਹੈ ਸਾਰੇ ਸ਼ਬਦ ਦਾ ਉਸ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ, ਅਤੇ ਜਦੋਂ ਇੱਥੇ ਚਾਰ ਰਹਾਉ ਆਏ ਨੇ ਉਸ ਦਾ ਮਤਲਬ ਚਾਰੇ ਬੰਦ ਜੋ ਨੇ ਉਹ ਵੱਖਰੇ ਵੱਖਰੇ ਚਾਰ ਵਿਸ਼ਿਆਂ ਨੂੰ ਸੰਬੋਧਕ ਨੇ। ਇਸ ਕਰਕੇ ਉਹਨਾਂ ਚਾਰਾਂ ਵਿਸ਼ਿਆਂ ਦੇ ਕੇਂਦਰੀ ਭਾਵ ਵੀ ਚਾਰ ਰਹਾਉ ਵਿੱਚ ਹਜ਼ੂਰ ਨੇ ਦਰਸਾਏ ਨੇ। ਆਰੰਭ ਵਿੱਚ ਮੰਗਲਾ ਚਰਨ ਕਰਦੇ ਹਾਂ। ਮੈਂ ਇੰਝ ਕਹਿ ਲੇਵਾਂ, ਅਗਰ ਕਿਸੇ ਰਾਗ ਦੇ ਆਰੰਭ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਜੋ ਮੰਗਲਾ ਚਰਨ ਆਇਆ ਕਦੀ ਉਸ ਨਾਲ ਸੁਰਤ ਦਾ ਜੁੜਨਾ ਬਣ ਜਾਏ, ਸਾਰੀ ਜ਼ਿੰਦਗੀ ਮੰਗਲ ਬਣ ਜਾਏ, ਆਨੰਦਿਤ ਹੋ ਜਾਏ। ਹਜ਼ੂਰ ਕਹਿੰਦੇ ਨੇ ਆਓ ਉਸ ਕਰਤੇ ਨਾਲ ਆਪਣੀ ਰਸਨਾ ਅਤੇ ਧਿਆਨ ਨੂੰ ਜੋੜੀਏ ਜੋ ਇੱਕ ਓਅੰਕਾਰ ਹੈ, ਇੱਕ ਹੈ। ਤਮਾਮ ਗਿਣਤੀ ਦਾ ਆਰੰਭ ਇੱਕ ਹੈ ਅਤੇ ਗੁਰਮੁਖੀ ਭਾਸ਼ਾ ਦਾ ਆਰੰਭਕ ਸ਼ਬਦ ਵੀ ਊੜਾ ਓਅੰਕਾਰ ਦੇ ਸਰੂਪ ਵਿੱਚ ਸਭ ਤੋਂ ਪ੍ਰਥਮ ਦਰਸਾਇਆ, ਉਹ ਇੱਕ ਹੈ। ਅਨੇਕਤਾ ਵਿੱਚ ਹੈ ਪਰ ਇੱਕ ਹੈ, ਏਕ ਹੈ। ਅਨੇਕ ਹੈ ਫਿਰ ਏਕ ਹੈ। ਸੂਰਜ ਇੱਕ ਹੈ, ਕਿਰਨਾ ਅਨੰਤ ਨੇ, ਅਨੰਤ ਕਿਰਨਾ ਅਨੰਤ ਵਸਤੂਆਂ 'ਤੇ ਪੈਣ, ਅਨੰਤ ਕਿਰਨਾ ਅਨੰਤ ਭਰੇ ਹੋਏ ਘੜਿਆਂ ਦੇ ਪਾਣੀ ਵਿੱਚ ਪੈ ਕੇ ਸੂਰਜ ਪ੍ਰਤੀਬਿੰਬਤ ਰੂਪ ਵਿੱਚ ਨਜ਼ਰ ਆਏ, ਪਰ ਸੂਰਜ ਇੱਕ ਹੈ, ਜੜ ਚੇਤਨ ਰਚਨਾ ਹਰ ਇੱਕ ਅੰਦਰ ਵਾਹਿਗੁਰੂ ਹੈ, ਪਰ ਅਨੇਕਤਾ ਦੇ ਅਨੰਤ ਪਸਾਰੇ ਵਿੱਚ ਸਮੋਇਆ ਹੋਇਆ ਹੋਣ ਦੇ ਬਾਵਜੂਦ ਵੀ ਉਹ ਅਨੇਕ ਨਹੀਂ ਹੋ ਜਾਂਦਾ, ਉਹ ਇੱਕ ਓਅੰਕਾਰ ਕਹੀਏ ਅਨੇਕਾਂ ਆਕਾਰਾਂ ਨੂੰ ਪੈਦਾ ਕਰ, ਆਪਣੇ ਵਿੱਚ ਟਿਕਾ ਅਤੇ ਇੱਕ ਦਿਨ ਆਪਣੇ ਵਿੱਚ ਸਮੋ ਲੈਣ ਵਾਲਾ ਉਹ ਓਅੰਕਾਰ ਸਰੂਪ ਹੈ। ਉਸ ਦਾ ਨਾਮ ਸਤ ਹੈ। ਨਾਮ ਦੁਨੀਆਂ ਦੇ ਬੰਦਿਆਂ ਦੇ ਹੋ ਜਾਂਦੇ ਨੇ, ਵਸਤੂਆਂ ਦੇ ਨਾਮ ਹੋ ਜਾਂਦੇ ਨੇ, ਉਹ ਵਸਤੂ ਉਹ ਵਿਅਕਤੀ ਨੇਸਤੋਂ ਨਬੂਦ ਹੋ ਜਾਂਦੇ ਨੇ, ਉਹਨਾਂ ਦੇ ਨਾਮ ਕੁਝ ਦੇਰ ਰਹਿੰਦੇ ਨੇ, ਮੁੜ ਖਾਕ ਵਿੱਚ ਮਿਲ ਜਾਂਦੇ ਨੇ, ਪਰ ਕਰਤਾ ਆਪ ਸੱਤ ਹੈ, ਉਸਦਾ ਨਾਮ ਵੀ ਸੱਤ ਹੈ, ਸਤਨਾਮ। ਕਰਤਾ ਪੁਰਖ ਉਹ ਸਾਰੇ ਸੰਸਾਰ ਦਾ ਕਰਤਾ ਹੈ, ਕਰਤਾ ਬਣਾਉਣ ਵਾਲਾ ਹੈ। ਪੁਰਖ ਪੂਰੀ ਇਸ਼ੂ, ਹਰ ਪੂਰੀ ਦੇ ਅੰਦਰ, ਪੂਰੀ ਨਗਰੀ, ਕਾਇਆ ਨਗਰੀ, ਜੀਵ ਜੰਤੂਆਂ ਦੀ ਨਗਰੀ, ਤਮਾਮ ਪੁਰੀਆਂ ਜੋ ਕਰਤੇ ਬਣਾਈਆਂ, ਉਸ ਦੇ ਅੰਦਰ ਵਿਦਮਾਨ ਮੌਜੂਦ ਰਹਿੰਦਾ, ਕਰਤਾ ਪੁਰਖ ਹੈ। ਨਿਰਭਾਉ, ਡਰ ਨਹੀਂ ਹੈ ਕਿਸੇ ਦਾ, ਉਹ ਤਮਾਮ ਸੰਸਾਰਕ ਸ਼ਕਤੀ ਵਾਲੀਆਂ ਵਸਤੂਆਂ ਬਣਾ ਕੇ ਆਪਣੇ ਅਧੀਨ ਰੱਖੀ ਬੈਠਾ। ਮੈਂ ਬੇਨਤੀ ਕਰਦੀ ਹਾਂ, ਉਸ ਕਰਤੇ ਨੂੰ ਕਿਸੇ ਦਾ ਭਉ ਨਹੀਂ, ਡਰ ਨਹੀਂ, ਨਿਰਭਉ ਹੈ ਅਤੇ ਨਿਰਵੈਰ ਹੈ। ਇਹ ਦੋ ਗੁਣ ਦੁਨੀਆਂ ਵਿੱਚ ਕਿਸੇ ਵਿਅਕਤੀ ਕੋਲ, ਕਿਸੇ ਰਾਜੇ ਮਹਾਰਾਜੇ ਕੋਲ ਕੋਈ ਸ਼ਕਤੀ ਆ ਜਾਏ, ਤਾਕਤ ਆ ਜਾਏ, ਉਹ ਨਿਰਭਉ ਤਾਂ ਹੋ ਜਾਂਦਾ, ਕਹਿੰਦਾ ਮੈਨੂੰ ਕਿਸੇ ਦਾ ਖੌਫ ਨਹੀਂ, ਡਰ ਨਹੀਂ, ਅਤੇ ਕਈਆਂ ਦਾ ਵੈਰੀ ਬਣ ਜਾਂਦਾ। ਮੈਂ ਬੇਨਤੀ ਕਰਾਂ, ਨਿਰਭਉ ਹੋ ਕੇ ਨਿਰਵੈਰ ਰਹਿਣਾ ਇਸ ਕਰਤੇ ਦੇ ਹੱਥ ਹੈ। ਇਹ ਵੀ ਬੇਨਤੀ ਕਰਦੇ ਹਾਂ, ਵਿਅਕਤੀ ਭਾਵੇਂ ਮਹਾਨ ਸ਼ਕਤੀ ਦਾ ਮਾਲਕ ਬਣ ਕੇ ਵੀ ਜੇ ਖੌਫ ਤਿਆਗ ਦਿੰਦਾ ਤਾਂ ਸੱਚ ਇਹ ਹੈ, ਇੱਕ ਦਿਨ ਰੱਬ ਦੇ ਖੌਫ ਵਿੱਚ ਅਤੇ ਜਮਾਂ ਦੇ ਭੈ ਵਿੱਚ 84 ਲੱਖ ਚੱਕਰ ਵਿੱਚ ਹੀ ਭਟਕਦਾ ਰਹਿ ਜਾਂਦਾ। ਇਸ ਕਰਕੇ ਕਰਤਾ ਆਪ ਨਿਰਭਉ ਹੈ, ਕਿਸੇ ਨਾਲ ਉਸਦਾ ਵੈਰ ਨਹੀਂ, ਨਿਰਵੈਰ ਹੈ। ਅਕਾਲ ਮੂਰਤ, ਉਸਦਾ ਮੂਰਤ ਕਹੀਏ ਸਰੂਪ, ਉਹ ਕਾਲ ਤੋਂ ਰਹਿਤ ਹੈ, ਕਾਲ ਰਹਿਤ, ਅਨਕਾਲ ਸਰੂਪਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਕਿਸੇ ਵੀ ਸਮੇਂ ਵਿੱਚ, ਕਾਲ ਵਿੱਚ, ਇਹ ਨਹੀਂ ਹੈ ਲਪੇਟ ਵਿੱਚ ਲੈ ਲਏਗਾ। ਤਮਾਮ ਜੀਵ ਕਾਲ ਵਿੱਚ ਪੈਦਾ ਹੁੰਦੇ ਨੇ, ਸਮੇਂ ਵਿੱਚ ਪੈਦਾ ਹੁੰਦੇ ਨੇ, ਅਤੇ ਇੱਕ ਦਿਨ ਸਮਾਂ ਉਹਨਾਂ ਦਾ ਮੁੱਕ ਜਾਂਦਾ ਅਤੇ ਕਾਲ ਆਪਣੀ ਲਪੇਟ ਵਿੱਚ ਲੈ ਰਹਿੰਦਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਜਵਨ ਕਾਲ ਜੋਗੀ ਸ਼ਿਵ ਕੀਓ, ਉਹ ਜਿਸ ਨੇ ਆਪਣੇ ਸਮੇਂ ਦੀ ਬੰਦਿਸ਼ ਬਣਾ ਕੇ ਸੰਸਾਰ ਨੂੰ ਪੈਦਾ ਕੀਤਾ, ਉਹ ਆਪ ਕਾਲ ਤੋਂ ਰਹਿਤ ਹੈ। ਅਕਾਲ ਮੂਰਤ ਅਜੂਨੀ, ਜਨਮ ਲੈਣ 'ਚ ਉਸ ਦੀ ਹੋਂਦ ਨਹੀਂ ਅਤੇ ਮਿਟ ਜਾਣ ਵਿੱਚ, ਜੂਨੀ ਵਿੱਚ ਆਉਣ ਵਿੱਚ। ਮੈਂ ਬੇਨਤੀ ਕਰਾਂ, ਵਿਅਕਤੀ ਤਾਂ ਹੋ ਸਕਦੇ ਨੇ, ਸੰਸਾਰਕ ਜੀਵ ਜੰਤੂ ਤਾਂ ਹੋ ਸਕਦੇ ਨੇ, ਜੰਮਣ ਅਤੇ ਜੰਮਣ ਦੇ ਲਈ ਉਸ ਨੂੰ ਜੂਨ ਵਿੱਚ ਆਉਣਾ ਪੈਂਦਾ ਹੈ। 3 ਕਾਲ ਬੀਤ ਚੁੱਕਾ, ਚੱਲ ਰਿਹਾ ਅਤੇ ਆਉਣ ਵਾਲਾ, ਭੂਤ ਭਵਿਸ਼ਤ ਅਤੇ ਵਰਤਮਾਨ ਕਾਲ, ਇਹ ਤਮਾਮ ਸੰਸਾਰਕ ਰਚਨਾ ਦੇ ਲਈ ਨੇ, ਪਰ ਕਰਤੇ ਦੇ ਲਈ ਇਹਨਾਂ 3 ਕਾਲਾਂ ਦੀ ਬੰਦਿਸ਼ ਨਹੀਂ ਹੈ। ਉਹ ਜੂਨੀ ਵਿੱਚ ਨਹੀਂ ਹੈ। ਜੀਵ ਜੰਤੂ ਪੈਦਾ ਹੁੰਦੇ ਨੇ, ਉਹਨਾਂ ਦੇ ਪੈਦਾਇਸ਼ ਹੋਣ ਦੇ ਚਾਰ ਤਰੀਕੇ ਨੇ, ਅੰਡਜ, ਜੇਰਜ, ਉਤਪੁਜ ਅਤੇ ਸੇਤਜ। ਪਰ ਕਰਤਾ ਪੁਰਖ ਇਹਨਾਂ ਚਾਰੇ ਕਿਸਮ ਦੇ ਪੈਦਾ ਹੋਣ ਵਾਲੇ ਕਿਸੇ ਜੂਨ ਵਿੱਚ ਨਹੀਂ ਆਉਂਦਾ। ਅਜੂਨੀ ਹੈ, ਸਵੈਭੰਗ, ਸਵੈਮ ਪ੍ਰਕਾਸ਼ ਹੈ, ਆਪਣੇ ਪ੍ਰਕਾਸ਼ ਨਾਲ ਆਪ ਪ੍ਰਕਾਸ਼ਮਾਨ ਹੈ। ਇਹ ਤਾਂ ਹੋ ਸਕਦਾ ਰੱਬ ਦੇ ਪ੍ਰਕਾਸ਼ ਨਾਲ ਚੰਦਰਮਾ ਅਤੇ ਸੂਰਜ ਪ੍ਰਕਾਸ਼ਮਾਨ ਹੋਣ, ਰੱਬ ਦੀ ਸ਼ਕਤੀ ਨਾਲ ਅਗਨ ਦੀਪਕ ਬਣ ਪ੍ਰਕਾਸ਼ਮਾਨ ਹੋਵੇ। ਪਰ ਉਸ ਕਰਤੇ ਨੂੰ ਵੇਖਣ ਲਈ ਕਿਸੇ ਲਾਈਟ ਦੀ, ਕਿਸੇ ਜੋਤ ਦੀ, ਕਿਸੇ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੈ। ਸੂਰਜ ਇੱਕ ਪ੍ਰਤੀਕ ਹੈ, ਵੀ ਸੂਰਜ ਨੂੰ ਵੇਖਣਾ ਹੋਵੇ ਤਾਂ ਕਿਸੇ ਲੈਂਪ, ਕਿਸੇ ਟਾਰਚ, ਕਿਸੇ ਦੀਪਕ ਦੀ ਲੋੜ ਨਹੀਂ ਪੈਂਦੀ। ਦੂਸਰੀਆਂ ਵਸਤੂਆਂ ਦੇਖਣ ਦੇ ਲਈ ਪ੍ਰਕਾਸ਼ ਦੀ ਲੋੜ ਹੈ, ਪਰ ਪ੍ਰਕਾਸ਼ ਨੂੰ ਦੇਖਣ ਲਈ ਪ੍ਰਕਾਸ਼ ਦੀ ਲੋੜ ਨਹੀਂ ਹੋਇਆ ਕਰਦੀ। ਪਰ ਜੋ ਸੂਰਜ ਦਾ ਵੀ ਸੂਰਜ ਹੈ, ਜੋ ਚੰਦ ਦਾ ਵੀ ਚੰਦ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਜੋ ਤਮਾਮ ਚੰਦਰਮਾ ਸੂਰਜ ਨੂੰ ਵੀ ਪ੍ਰਕਾਸ਼ ਦੇ ਰਿਹਾ। ਚੰਦ ਸੂਰਜ ਦੋਇ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਾਸਾਰ। ਉਹ ਕਰਤਾ ਪੁਰਖ ਸਵੈਮ ਪ੍ਰਕਾਸ਼ ਹੈ, ਪਰ ਉਸ ਨੂੰ ਜਾਣਨ ਲਈ, ਸਮਝਣ ਲਈ, ਮਿਲਣ ਲਈ, ਇੱਕਮਿਕ ਹੋਣ ਲਈ ਕੀ ਕਰਨਾ ਪਏਗਾ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਚਾਹੀਦੀ ਹੈ, ਗੁਰੂ ਦਾ ਪ੍ਰਸਾਦ ਚਾਹੀਦਾ। ਗੁਰ ਕਿਰਪਾ ਜਹ ਨਰਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਉਸ ਨਾਲ ਪਾਣੀ ਸੰਗ ਪਾਣੀ ਦੀ ਤਰ੍ਹਾਂ ਮਿਲਣ ਲਈ, ਬ੍ਰਹਮ ਲੀਨ ਹੋਣ ਲਈ ਗੁਰ ਕਿਰਪਾ ਦੀ ਲੋੜ ਹੈ। ਇਹ ਸੱਚ ਹੈ, ਸੰਗਤ ਵਿੱਚ ਬੈਠ ਕੇ ਸੰਪੂਰਨਤਾ ਉਪਰੰਤ ਭਾਵਨਾ, ਸ਼ਰਧਾ, ਪਿਆਰ ਹੁੰਦਾ ਵੀ ਦੋਵੇਂ ਹੱਥ ਜੋੜ ਕੇ ਪ੍ਰਸ਼ਾਦ ਲੈਣਾ। ਮੈਂ ਬੇਨਤੀ ਕਰਾਂ, ਗੁਰੂ ਕਾ ਸਿੱਖ ਭੋਗ ਪੈਣ ਤੋਂ ਪਹਿਲਾਂ ਜਿੰਨਾ ਚਿਰ ਸੰਗਤ ਵਿੱਚ ਜੁੜ ਬੈਠਦਾ, ਉਸ ਇੱਕ ਪਲ ਪਲ ਜੁੜਨ ਵਾਲੇ ਸਮੇਂ ਵਿੱਚ ਵੀ ਤਮੰਨਾ ਹੁੰਦੀ ਹੈ, ਮੈਂ ਗੁਰਪ੍ਰਸਾਦ ਲੈਣਾ। ਗੁਰਪ੍ਰਸਾਦ ਹੈ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼। ਇਹ ਗੱਲ ਧਿਆਨ 'ਚ ਰੱਖ ਲਿਓ, ਗੁਰ ਉਪਦੇਸ਼ ਅਗਰ ਹਿਰਦੇ ਵਿੱਚ ਵੱਸ ਜਾਏ, ਸਮਝ ਲੈਣਾ ਗੁਰਪ੍ਰਸਾਦ ਪ੍ਰਾਪਤ ਕਰ ਲਿਆ। ਅਤੇ ਜਿਨ੍ਹਾਂ ਨੂੰ ਗੁਰਪ੍ਰਸਾਦ ਮਿਲ ਗਿਆ, ਉਹਨਾਂ 'ਤੇ ਤਵ ਪ੍ਰਸਾਦ ਵੀ ਹੋ ਗਿਆ। ਸਾਡਾ ਸਫ਼ਰ ਗੁਰਪ੍ਰਸਾਦ ਤੋਂ ਤਵ ਪ੍ਰਸਾਦ ਤੱਕ ਦਾ, ਧਿਆਨ 'ਚ ਰੱਖ ਲਿਓ। ਗੁਰੂ ਨਾਨਕ ਤੋਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਤੱਕ ਜੀ ਦਾ ਸਫ਼ਰ ਹੈ। ਕਦੀ ਖੰਡੇ ਬਾਟੇ ਦਾ ਉਹ ਪ੍ਰਸ਼ਾਦ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਪੰਜਾਂ ਪਿਆਰਿਆਂ ਦਾ ਪ੍ਰਸ਼ਾਦ, ਖੰਡੇ ਬਾਟੇ ਦੀ ਪੌਹਲ, ਸਮਾਪਤੀ ਉਪਰੰਤ ਕੜਾ ਪ੍ਰਸ਼ਾਦ, ਗੁਰਸੰਗਤ ਵਿੱਚ ਬਾਣੀ ਪੜ੍ਹਨ ਵਿੱਚ ਗੁਰਪ੍ਰਸਾਦ, ਇਹ ਤਿੰਨ ਮਿਲ ਜਾਣ ਅਤੇ ਮੈਂ ਬੇਨਤੀ ਕਰਾਂ, ਤਾਂ ਪ੍ਰਸਾਦ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਉਸ ਵਾਹਿਗੁਰੂ ਨੂੰ ਜਾਣਨ ਲਈ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ। ਆਓ ਅੱਗੋਂ ਹਜ਼ੂਰ ਫੁਰਮਾਨ ਕਰਦੇ ਹਨ ਜੀ।
ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ।
ਹਜ਼ੂਰ ਪਹਿਲੇ ਬੰਦ ਵਿੱਚ ਸਾਡੇ ਜੀਵਨ ਦੀ ਦਸ਼ਾ ਦਾ ਵਰਣਨ ਕਰਦੇ ਨੇ। ਜਗਿਆਸੂ ਗੁਰਸਿੱਖ ਥੋੜ੍ਹਾ ਡਰਦਾ ਹੈ, ਪਤਾ ਨਹੀਂ ਕਿਆ ਜਾਣਾ, ਕਿਆ ਹੋਏਗਾ ਰੀ ਮਾਈ, ਡਰਦਾ। ਉਹ ਸਮਾਂ ਆਉਣਾ ਜੋ ਜਮ ਆਏ ਕੇਸ ਗਹਿ ਪਟਕੈ, ਡਰਦਾ ਇੱਕ ਦਿਨ ਜਮ ਦੇ ਫੰਦੇ ਵਿੱਚ ਨਾ ਫਸ ਜਾਵਾਂ। ਡਰਦਾ ਅੱਜ ਤਾਂ ਚੰਗੀਆਂ ਖੁਸ਼ੀਆਂ ਵਿੱਚ ਜੀਵਨ ਬੀਤ ਰਿਹਾ, ਕੱਲ੍ਹ ਨੂੰ ਪਤਾ ਨਹੀਂ ਕੋਈ ਐਸਾ ਭਿਆਨਕ ਸਮਾਂ ਨਾ ਆ ਜਾਏ, ਡਰਦਾ। ਯੇ ਭੈ ਪਰਲੋਕ ਭੈ, ਮਰਨ ਵੇਦਨਾ ਜਾਤ ਅਨ ਰੱਖਿਆ, ਗੁਪਤ ਭੈ ਮਰਨ ਭੈ ਯੇ ਸਾਤ। ਉਹ ਸੱਤ ਤਰ੍ਹਾਂ ਦੇ ਡਰ, ਯਾਨੀ ਮਨੁੱਖ ਡਰਾਂ ਵਿੱਚ ਘਿਰਿਆ ਹੀ ਰਹਿੰਦਾ ਅਤੇ ਜਦੋਂ ਜੀ ਡਰੇ ਨਾ ਤਾਂ ਸੋਚਣਾ ਚਾਹੀਦਾ ਮੈਂ ਕਿਸ ਅੱਗੇ ਪੁਕਾਰ ਕਰਾਂ। ਪੁਕਾਰ ਦਰਦ ਦੇ ਸਮੇਂ, ਦੁੱਖ ਦੇ ਸਮੇਂ ਦਿਲ ਵਿੱਚੋਂ ਨਿਕਲੀ ਹੂਕ ਅਤੇ ਕੂਕ ਉਹ ਪੁਕਾਰ ਕਹਿਲਾਉਂਦੀ ਹੈ। ਅਤੇ ਇਹ ਸੱਚ ਹੈ, ਜੀ ਡਰਦਾ ਕਿ ਆਉਣ ਵਾਲੇ ਸਮੇਂ ਵਿੱਚ, ਜਮਾਂ ਵਿੱਚ, ਦੁੱਖਾਂ ਵਿੱਚ, ਮੁਸੀਬਤਾਂ ਵਿੱਚ, 84 ਲੱਖ ਦੇ ਚੱਕਰ ਵਿੱਚ ਫਸ ਨਾ ਜਾਵਾਂ ਅਤੇ ਕਿਸ ਅੱਗੇ ਪੁਕਾਰ ਕਰਾਂ ਇਹ ਮੇਰਾ ਡਰ ਮੁੱਕ ਜਾਏ ਜੀ।
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ।
ਉਹ ਸਦਾ ਦਾਤਾਰ ਦੇ ਅੱਗੇ ਮੈਂ ਪੁਕਾਰ ਕੀਤੀ, ਉਹ ਹੈ ਦੁੱਖ ਵਿਸਾਰਨ, ਉਸ ਨੂੰ ਸੇਵਿਆ, ਉਸ ਦਾ ਮਿਲਣ ਕੀਤਾ, ਸੇਵਾ ਵਿੱਚ ਜੁੜੇ, ਸਿਮਰਨ ਵਿੱਚ ਜੁੜੇ। ਉਸ ਦੁੱਖ ਭੁਲਾਉਣ ਵਾਲੇ ਨੂੰ ਮੈਂ ਬੇਨਤੀ ਕਰਾਂਗਾ, ਕਈ ਵਾਰੀ ਦੁੱਖ ਦੁਖੀ ਕਰਦੇ ਨੇ ਅਤੇ ਕਈ ਵਾਰੀ ਦੁੱਖ ਚੇਤੇ ਵਿੱਚ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਮਾਲਕ ਨੂੰ ਚੇਤੇ ਕਰੀਏ ਤਾਂ ਦੁੱਖ ਵਿਸਰ ਹੀ ਜਾਂਦੇ ਨੇ, ਚੇਤੇ ਵਿੱਚ ਵੀ ਨਹੀਂ ਰਹਿੰਦੇ। ਉਹ ਕੌਣ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ। ਦੁੱਖ ਵਿਸਾਰਨ ਸੇਵਿਆ, ਉਹ ਸਦਾ ਸਦਾ ਦਾਤਾਰ। ਉਹ ਕਦੀ ਕਦੀ ਦਾਤਾਂ ਨਹੀਂ ਵੰਡਦਾ, ਉਹ ਇਹ ਨਹੀਂ ਹੈ ਜਿਵੇਂ ਪੁਰਾਤਨ ਮਿਥਿਹਾਸ ਇੱਕ ਲਿਖਦਾ ਵੀ ਕਰਨ ਰਾਜਾ ਕਿਸੇ ਬੰਦਗੀ ਵਾਲੇ ਫਕੀਰ ਕੋਲ ਜਾਂਦਾ ਸੀ ਅਤੇ ਕਰੀਬ 2 ਵਜੇ ਜਾਂਦਾ ਅਤੇ ਜਾ ਕੇ ਪੁਕਾਰ ਕਰਦਾ, ਸਾਈਂ ਫਕੀਰ ਮੈਂ ਆਇਆ, ਦਾਤ ਪਾ। ਅਤੇ ਕਹਿੰਦੇ ਨੇ ਉਹ ਅੰਦਰੋਂ ਹੀ ਦੀਵਾਰ ਦੇ ਉੱਪਰੋਂ ਕੁਛ ਬਰਕਤ ਸੁੱਟਦਾ ਅਤੇ ਝੋਲੀ ਭਰ ਕੇ ਲੈ ਆਉਂਦਾ ਅਗਾਂਹ, ਕਹਿੰਦੇ ਨੇ ਸੋਨਾ ਵੰਡਦਾ। ਖੈਰ ਇੱਕ ਦਿਨ ਹੋਰ ਬੰਦੇ ਨੂੰ ਪਤਾ ਚੱਲਿਆ, ਉਹ ਕਰਨ ਤੋਂ ਵੀ ਪਹਿਲਾਂ ਹੀ ਚਲਾ ਗਿਆ ਅਤੇ ਜਾ ਕੇ ਕਹਿੰਦਾ ਸਾਈਂ ਫਕੀਰ ਮੈਂ ਆਇਆ, ਦਾਤ ਪਾ। ਅਤੇ ਸਾਈਂ ਫਕੀਰ ਨੇ ਕਹਿੰਦੇ ਨੇ ਦਾਤ ਝੋਲੀ ਵਿੱਚ ਪਾ ਦਿੱਤੀ। ਹੁਣ ਕਰਨ ਗਿਆ ਆਪਣੇ ਟਾਈਮ 'ਤੇ, ਇਹ ਕਹਿੰਦਾ ਸਾਈਂ ਫਕੀਰ ਦਾਤ ਪਾ, ਅਤੇ ਸਾਈਂ ਫਕੀਰ ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਕਰਨ ਹਾਂ। ਕਹਿੰਦਾ ਹੁਣ ਕੀ ਕਰਨ ਆਇਆ? ਕਰਨ ਵਾਲੇ 'ਤੇ ਕਰਕੇ ਚਲੇ ਗਏ, ਹੁਣ ਗੋਦੜੀ ਖਾਲੀ ਹੋ ਗਈ ਹੈ। ਕਹਿੰਦਾ ਕਿਉਂ? ਅੱਗੇ ਰੋਜ਼ ਹੀ ਦਿੰਦੇ ਹੋ। ਕਹਿੰਦੇ ਅੱਜ ਜਿਹੜਾ ਆਇਆ ਸੀ ਨਾ, ਉਸ ਆਖਿਆ ਜਿਹੜੀ ਗੋਦੜੀ ਵਿੱਚੋਂ ਦਾਤ ਸੁੱਟਦਾ ਗੋਦੜੀ ਦੇ ਦੇ, ਉਹ ਤਾਂ ਗੋਦੜੀ ਲੈ ਗਿਆ, ਮੇਰੇ ਪੱਲੇ ਹੁਣ ਕੁਝ ਵੀ ਨਹੀਂ ਰਹਿ ਗਈ। ਮੈਂ ਬੇਨਤੀ ਕਰਦੀ ਹਾਂ, ਕੋਈ ਹੋ ਸਕਦਾ ਸੰਸਾਰ ਵਿੱਚ ਵੱਡਾ ਸ਼ਕਤੀਮਾਨ ਰਿੱਧੀ ਸਿੱਧੀ ਦਾ ਮਾਲਕ ਹੋਵੇ ਪਰ ਕੁਝ ਦੇਰ 'ਤੇ ਦਾਤਾਂ ਦੇਵੇ ਪਰ ਬਾਅਦ ਵਿੱਚ ਦੇ ਨਾ ਸਕੇ? ਪਰ ਇਹ ਕਰਤਾ ਆਪ ਸਦਾ ਸਦਾ ਦਾਤਾਰ ਹੋ, ਸਦੀਵੀ ਦਾਤਾਂ ਦੇਣ ਵਾਲੇ ਹੋ, ਦਿਨ ਰਾਤ ਦੇ ਰਹੇ ਹੋ, ਸਭ ਨੂੰ ਦੇ ਰਹੇ ਹੋ, ਆਪ ਦੇ ਅਨੰਤ ਭੰਡਾਰ ਸਦਾ ਸਦਾ ਭਰੇ ਹੋਏ ਨੇ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ।
ਉਹ ਮੇਰਾ ਮਾਲਕ, ਉਹ ਸਾਹਿਬ, ਉਹ ਨਿਤ ਨਵੇਂ, ਧਿਆਨ 'ਚ ਰੱਖਿਓ, ਦੁਨੀਆਂ ਵਿੱਚ ਵੀ ਕੁਝ ਨਵੀਨਤਾ ਆਉਂਦੀ ਹੈ। ਕੋਈ ਕੱਪੜਾ ਨਵਾਂ ਖਰੀਦਿਆ, ਪੁਰਾਣਾ ਹੋ ਗਿਆ। ਕੋਈ ਕਾਰ, ਕੋਈ ਵਸਤ ਖਰੀਦੀ, ਜਦੋਂ ਬਣੀ ਸੀ, ਨਵੀਂ ਸੀ ਅਤੇ ਸਮਾਂ ਪਿਆ, ਹੁਣ ਪੁਰਾਣੀ ਹੋ ਗਈ। ਪਰ ਸੱਚ ਇਹ ਹੈ, ਤਮਾਮ ਸੰਸਾਰ ਦੀਆਂ ਵਸਤੂਆਂ ਜੋ ਬਣਦੀਆਂ ਨੇ ਸਮਾਂ ਪਾ ਕੇ, ਇੱਥੋਂ ਤੱਕ ਕਿ ਘਟੰਤ ਦੀਪੰ, ਘਟੰਤ ਰੂਪੰ, ਘਟੰਤ ਸਸੀਅਰ ਸੂਰ ਨਖੱਤਰੰ, ਸੂਰਜ ਵੀ ਘਟਦਾ ਜਾ ਰਿਹਾ ਪਰ ਅਕਾਲ ਪੁਰਖ ਵਾਹਿਗੁਰੂ ਐਸਾ, ਉਹ ਸਦਾ ਨਵਾਂ ਰਹਿੰਦਾ। ਮੈਂ ਬੇਨਤੀ ਕਰਾਂ, ਕਈ ਵਾਰੀ ਕੋਈ ਕਿਸੇ ਦਾ ਚੇਲਾ ਬਣਦਾ, ਨਵਾਂ ਨਵਾਂ ਚੇਲਾ ਬਣਦਾ ਅਤੇ ਚਾਹ ਕੁਝ ਹੋਰ ਹੁੰਦਾ, ਪਰ ਜਦੋਂ ਸਮਾਂ ਗੁਜ਼ਰ ਜਾਂਦਾ, ਖਿਮਾ ਕਰਿਓ, ਅੰਮ੍ਰਿਤ ਛਕਿਆ, ਗੁਰੂ ਦੇ ਚੇਲੇ ਬਣੇ ਨਵੇਂ ਨਵੇਂ, ਅਤੇ ਗੱਲ ਕੁਝ ਹੋਰ ਸੀ, ਚਾਹ ਕੁਝ ਹੋਰ ਸੀ, ਅਤੇ ਥੋੜ੍ਹਾ ਸਮਾਂ ਗੁਜ਼ਰਿਆ, ਹੁਣ ਚੇਲਾ ਪੁਰਾਣਾ ਹੋ ਗਿਆ, ਹੁਣ ਉਹ ਚਾਹ ਨਾ ਰਹਿ ਗਿਆ। ਇੱਥੇ ਤਾਂ ਭਗਤ ਬਾਣੀ ਦੇ ਬੋਲਾਂ ਵਿੱਚ ਭਗਤ ਜੀ ਪੁਕਾਰ ਕਰਕੇ ਕਹਿੰਦੇ ਨੇ, ਮਾਲਕ ਰਹਿਮਤ ਕਰੀ ਮੈਂ ਪੁਰਾਣਾ ਚੇਲਾ ਨਾ ਬਣ ਜਾਵਾਂ, ਤੂੰ ਸਤਿਗੁਰ ਹੁਣ ਨੌਤਨ ਚੇਲਾ, तू मेरा सतगुरु है ना, तो मैं नौतन चेला बनया रवान, जिमें नवें नवें चेले नू चा हुंदे, मेरी सदा ली जिंदगी वो नवीन चेले वाली बनी रहे। तो खिमा करियो, चेला पुराना हो सकता है, वस्तु पुरानी हो सकती है, पर वो मेरा साहब वो सदा नवा है। साहब मेरा नीत नवा, बच्चा जन्मदा है, शरीर नवा हुंदा, पर बुढ़ापा जांदा, जरा अवस्था कमजोर, वो पुराना शरीर हो जांदा, फिर पुराने शरीर नू भावें किन्ना भी नवा बनाउंदा यतन करिए, वो ते नहीं ना गल बनदी। नवी जो गड्डी बन के आई, सोहनी सोहनी लगे, समा गुजरिया होई पुरानी, फिर चंगी ना लगे, रंग करके हुण फिर शिंगारी, नवी वांग ए जापे, पर फिर भी पिछे पिछे कदी ना होवे अगे। ध्यान च रखियो, कार पुरानी होवे उहनू पेंट कर दईए, बहुत वधिया शिंगार दईए, लगदी ते नवी वर्गी है, पर इंजन ते पुराना ही हुंदा ना। दुनिया दी हर वस्त नवी हुंदी है, समा पा के पुरानी हो जांदी है, पर साहिब मेरा नीत नवा सदा सदा दातार। ये सच पुराना होवे नाही, सीता कदे ना पटै, नानक साहब सचो सचा तिचर जापी जापै। हजूर कहंदे ने ओ सच कदी पुराना नहीं हुंदा, ओ सदा ही नवा रहंदा। साहब मेरा नीत नवा सदा सदा दातार, ओ दाता देन वाला सदा ही कैम है जी।
रहाओ
ए शब्द दी पहले बंद दी पंक्ति दा, रहाओ तो केंद्री भाव दर्शाया भी ओ साहब सदा नवा है जी।
अनदन साहेब सेविया अंत छड़ाए सोए।
पहले बंद विच दर्शाया भी जी डरदा होवे ते डर कित्थों मुकदा साहेब तो। हुण दूजे बंद विच हजूर समझांदे ने उस साहेब नाल संबंध किवें जुड़दा। हजूर कहंदे ने अनदन साहेब सेविया, दिन रात उस साहब नू सेविए अते ए जानिए, अंत छड़ाए सोए। वो जेड़ा डर सी ना अंदर भी खीर वेले फस जावांगे, जम दे फंदे विच फस जावांगे, पापां विच फस जावांगे, हजूर कहंदे ने साहब नू रोज़ सेवी, नितनेम करके इको ओंकार दा जप करके, वाहिगुरु शब्द जप के, बाणी दे नितनेम नाल सिमरन विच जुड़ के, तू अनदन साहब नू सेविंदा रही, ओ अखीर वेले तैनू सारे दुखां तू आप छड़ाएगा जी।
सुन सुन मेरी कामनी पार उतारा होए।
ए मेरी जिंद सुन, ध्यान नाल सुन सुन सुन, मेरी कामनी है, मेरी जिंद है, उस कंत दी कामनी है, जीव रूपी स्त्री सुन, पार उतारा होए, जे उसनू अनदिन साहब नू सेवांगे ते तेनू डुबण नहीं देवेगा। ध्यान च रखियो, ये सच है ना, बेड़े विच बैठ जाइए ते डुबण दा खदशा नहीं, पर एक बेनती करदे आं, बाहर दे बेड़े कदी कदाई घूमन घेरी विच किसे समुंदरी तूफाना दे बहुत बल वाले ऐसियां लहरां विच घिर जान ते ओ बेड़े ते डुब सकदे ने, पर जिहड़ा साहिब दे बेड़े विच बैठ गया उहनू कोई लहर डुला नहीं सकदी है। इस करके तू उस साहिब दा सिमरन करदा रही, ओ तेरा पार उतारा कर देंगे। थोड़ी जी गल ध्यान च रखियो, वो पार उतारे दे अर्थ की ने। अज हर रोज़ ये सुरत दा बेड़ा चलदा, बाहर वकारां दियां लहरां घेर दियां, अगर सिमरन ते वाहिगुरु दा जुड़ना बन जाए ते सुरत विच दुनिया नहीं वसी, सुरत विच शब्द वस गया, सुरत विच निरंकार वस गया, ते जेड़ी सुरत नू औगण विकार घेरन ना, अपने विच डबोन ना, समझ लैना रोज़ तरदे पए। इस करके मेरे साहब कहंदे ने ओ करता पुरख वाहिगुरु सारा जीवन भी तैनू डुबन नहीं देंगे, शरीर छड़ेंगा, तेरी जीव आत्मा नू ਉਸ 84 ਲੱਖ ਦੇ ਚੱਕਰ ਵਿੱਚ ਡੁੱਬਣ ਨਹੀਂ ਦੇਣਗੇ। ਇਹ ਮੇਰੀ ਜਿੰਦੇ ਸੁਣ, ਤੇਰਾ ਪਾਰ ਉਤਾਰਾ ਸਾਹਿਬ ਦੇ ਸਿਮਰਨ ਨਾਲ ਹੋ ਜਾਏਗਾ ਜੀ।
ਦਇਆਲ ਤੇਰਾ ਨਾਮ ਤਰਾ ਸਾਧ ਕੁਰਬਾਨ ਜਾਓ।
ਪਹਿਲੇ ਬੰਦ ਵਿੱਚ ਰਹਾਓ ਦੀ ਇੱਕ ਪੰਕਤੀ ਆਈ ਸੀ, ਇਸ ਦੂਸਰੇ ਬੰਦ ਵਿੱਚ ਰਹਾਓ ਦੀਆਂ ਦੋ ਪੰਕਤੀਆਂ ਆਈਆਂ। ਦਿਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਜਾਓ। ਇਹ ਦਿਆਲ, ਇਹ ਦਇਆ ਕਰਨ ਵਾਲੇ, ਇਹ ਸ਼ਰਨ ਆਏ ਤੇ ਤਰਸ ਖਾ ਕੇ ਝੋਲੀ ਭਰਨ ਵਾਲੇ, ਮੈਂ ਤੇਰੇ ਨਾਮ ਨਾਲ ਤਰ ਜਾਵਾਂਗਾ, ਮੈਂ ਸਦਾ ਤੇਰੇ ਨਾਮ ਦੀ ਬਖਸ਼ਿਸ਼ ਤੋਂ ਅਤੇ ਤੇਰੀ ਦਾਤ ਤੋਂ ਕੁਰਬਾਨ ਕੁਰਬਾਨ ਜਾਂਦਾ, ਬਲਹਾਰ ਬਲਹਾਰ ਜਾਂਦਾ। ਐਡੀ ਬਰਕਤ ਕਰਦੇ ਹੋ, ਸ਼ਰਨ ਆ ਜਾਏ, ਨਾਮ ਜਪੇ, ਉਸ ਨੂੰ ਡੁੱਬਣ ਨਹੀਂ ਦਿੰਦੇ, ਉਸ ਦੀ ਬਾਂਹ ਫੜ ਲੈਂਦੇ ਹੋ, ਉਸ ਨੂੰ ਦੁੱਖਾਂ ਵਿੱਚ ਫਸਣ ਨਹੀਂ ਦਿੰਦੇ, ਉਸ ਨੂੰ ਦੁਨੀਆ ਦੇ ਕਿਸੇ ਸੁੱਖ ਦੀ ਬਰਕਤ ਤੋਂ ਵਾਂਝਾ ਨਹੀਂ ਰਹਿਣ ਦਿੰਦੇ। ਦਾਤਾਂ ਵੀ ਦਿੰਦੇ ਹੋ ਅਤੇ ਦੁੱਖ ਵੀ ਕੱਢਦੇ ਹੋ। ਇਹ ਮੇਰੇ ਮਾਲਕ, ਮੈਂ ਆਪ ਜੀ ਤੋਂ ਕੁਰਬਾਨ ਕੁਰਬਾਨ ਬਲਹਾਰ ਬਲਹਾਰ ਜਾਵਾਂ ਜੀ।
ਰਹਾਉ ਸਰਬੰਗ ਸਾਚਾ ਇੱਕ ਹੈ, ਦੂਜਾ ਨਹੀਂ ਕੋਈ।
ਤੀਸਰੇ ਬੰਦ ਵਿੱਚ ਹਜ਼ੂਰ ਇਹ ਸਮਝਾਉਂਦੇ ਨੇ, ਭਲਿਆ ਉਸ ਕਰਤੇ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਧਿਆਨ ਜੋੜੀ, ਉਹ ਸਰਬੰਗ ਹੈ, ਉਹ ਸਭ ਥਾਵਾਂ 'ਤੇ ਮੌਜੂਦ ਹੈ। ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੁੱਖਨ ਕੋ ਹਰਤਾ, ਉਹ ਸਰਬੰਗ ਸਾਚਾ ਏਕ ਹੈ, ਦੂਜਾ ਨਾ ਹੀ ਕੋਏ। ਚੂੰਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਉਹ ਸਾਹਿਬ ਇੱਕ ਹੈ, ਹੋਰ ਉਸ ਦੇ ਬਰਾਬਰ, ਉਸ ਤੋਂ ਬਗੈਰ ਦੂਸਰਾ ਹੋਰ ਕੋਈ ਸਹਾਰਾ ਜ਼ਿੰਦਗੀ ਵਿੱਚ ਨਾ ਢੂੰਡਿਓ।
ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ।
ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆਂ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਹੋਰ ਹੋਰ ਸੇਵਾ, ਮੈਂ ਬੇਨਤੀ ਕਰਾਂ, ਦੁਨੀਆਂ ਵਿੱਚ ਬੜੇ ਲੋਕ ਨੇ, ਕੋਈ ਆਪਣਾ ਪੇਟ ਪੁਜਾਰੀ ਬਣ ਗਿਆ, ਪੇਟ ਦੀ ਸੇਵਾ, ਕੋਈ ਪਰਿਵਾਰ ਦੀ ਸੇਵਾ ਵਿੱਚ ਜੁੜ ਗਿਆ, ਕੋਈ ਸਮਾਜ ਦੀ ਸੇਵਾ ਵਿੱਚ ਜੁੜ ਗਿਆ। ਮੈਂ ਇਹ ਨਹੀਂ ਕਹਿੰਦਾ ਆਪਣਾ ਪੇਟ ਨਾ ਭਰੀਏ, ਸੰਭਾਲ ਨਾ ਕਰੀਏ, ਪਰਿਵਾਰ ਦੀ ਸੰਭਾਲ ਨਾ ਕਰੀਏ, ਸਮਾਜ ਦੀ ਸੰਭਾਲ ਨਾ ਕਰੀਏ, ਪਰ ਜਿਸ ਨੇ ਸਭ ਕੁਛ ਦਿੱਤਾ ਹੈ, ਭਲਿਆ ਕਿਤੇ ਉਸ ਦੀ ਸੇਵਾ ਤੋਂ ਵਾਂਝਾ ਤਾਂ ਨਹੀਂ ਰਹਿ ਗਿਆ। ਤੂੰ ਉਸ ਕਰਤੇ ਦੀ ਸੇਵਾ ਵਿੱਚ ਜੁੜ, ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਜਿਸ 'ਤੇ ਰਹਿਮਤ ਕਰਦਾ ਹੈ, ਨਦਰ ਕਰਦਾ ਹੈ, ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਸ ਦੀ ਸੁਰਤ ਬਦਲਦਾ ਹੈ, ਉਸ ਨੂੰ ਆਪਣੀ ਸੇਵਾ ਵਿੱਚ ਜੋੜ ਲਏ। ਤੇਰੀ ਸੇਵਾ ਤੁਝ 'ਤੇ ਹੋਵੇ ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਭਾਵੈ, ਜਿਸ ਨੂੰ ਤੂੰ ਰੰਗ ਧਰਤਾ, ਭਗਤ ਵੀ ਤੇਰਾ ਅਤੇ ਸੇਵਾ ਵੀ ਕਰਦਾ ਤੇਰੀ, ਉਹ ਜਿਸ 'ਤੇ ਮਾਲਕ ਆਪ ਕਿਰਪਾ ਕਰ ਦਿੰਦੇ ਹਨ ਜੀ।
ਤੁਧ ਬਾਜ ਪਿਆਰੇ ਕੇਵਰਾ।
ਐ ਮੇਰੇ ਮਾਲਕ, ਮੈਂ ਤੇਰੇ ਬਿਨਾਂ ਕਿਵੇਂ ਰਹਿ ਸਕਦਾ, ਤੇਰੇ ਬਿਨਾਂ ਮੇਰਾ ਸਵਾਸ ਹੀ ਨਹੀਂ ਚੱਲਦਾ। ਇਹ ਗੱਲ ਵੱਖਰੀ ਹੈ, ਮੈਂ ਤੈਨੂੰ ਭੁੱਲਿਆ ਰਹਾਂ, ਮਨਮੁਖ ਕਹਿਲਾਵਾਂ, ਤੇਰੀਆਂ ਬਰਕਤਾਂ ਤੋਂ ਵਾਂਝਾ ਰਹਿ ਕੇ ਜੀਵਨ ਗੁਜ਼ਾਰਾਂ, ਪਰ ਜੇ ਪਤਾ ਚੱਲ ਜਾਏ ਤਾਂ ਤੇਰੇ ਬਿਨਾਂ ਤਾਂ ਮੇਰਾ ਇੱਕ ਸਵਾਸ ਨਹੀਂ ਚੱਲ ਸਕਦਾ। ਇਹ ਮੇਰੇ ਮਾਲਕ, ਮੇਰੇ ਖੂਨ ਦੇ ਦੌਰੇ ਵਿੱਚ, ਮੇਰੇ ਸਵਾਸਾਂ ਵਿੱਚ, ਮੇਰੇ ਦਿਲ ਦੀ ਧੜਕਣ ਵਿੱਚ, ਮੇਰੇ ਕਦਮ ਕਦਮ ਵਿੱਚ, ਮੇਰੇ ਅੱਖ ਦੇ ਫਰਕਣ ਅਤੇ ਜ਼ੁਬਾਨ ਦੇ ਹਿੱਲਣ ਵਿੱਚ ਸ਼ਕਤੀ ਤਾਂ ਤੇਰੀ ਪਈ ਵਰਤਦੀ ਹੈ। ਤੇਰੇ ਬਿਨਾਂ ਮੈਂ ਕਿਵੇਂ ਰਹਿ ਸਕਦਾ, ਮੇਰੀ ਸੁਰਤ ਵਿੱਚ ਚੇਤਨਾ ਬਣ ਗਈ, ਮੈਂ ਤੈਨੂੰ ਭੁਲਾ ਕੇ ਜੀ ਨਹੀਂ ਸਕਦਾ। ਆਖਾਂ ਜੀਵਾਂ ਵਿਸਰਾ ਮਰ ਜਾਓ। ਇਹ ਮੇਰੇ ਮਾਲਕ, ਮੇਰਾ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਗੁਜ਼ਰ ਸਕਦਾ ਜੀ।
ਸਾਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ।
ਭਾਵੇਂ ਕਰਤੇ ਨੇ ਸਾਰੀਆਂ ਵਡਿਆਈਆਂ ਝੋਲੀ ਵਿੱਚ ਪਾਈਆਂ, ਧਨ ਮਿਲਣਾ, ਇਹ ਤਨ ਦਾ ਮਿਲਣਾ, ਅੰਦਰ ਮਨ ਦਾ ਪਾਉਣਾ, ਕਰਤੇ ਦੀ ਵਡਿਆਈ ਹੈ ਨਾ, ਸਾਜੋ ਸਮਾਨ ਮਿਲਣਾ, ਪਰਿਵਾਰ ਮਿਲਣਾ, ਘਰ ਬਾਰ ਮਿਲਣਾ, ਅਹੁਦਾ ਮਿਲਣਾ, ਕਹੋ ਨਾਨਕ ਸਭ ਤੇਰੀ ਵਡਿਆਈ, ਇਹ ਤੇਰੀ ਵਡਿਆਈ, ਪਰ ਇੱਕ ਬਖਸ਼ਿਸ਼ ਹੋਰ ਕਰ ਦੇ ਮੈਨੂੰ, ਉਹ ਵਡਿਆਈ ਦੇ। ਕਿਹੜੀ ਵਡਿਆਈ? ਸਾ ਵਡਿਆਈ ਦੇ। ਕਿਹੜੀ ਵਡਿਆਈ? ਜਿਤ ਨਾਮ ਤੇਰੇ ਲਾਗ ਰਹਾਂ, ਉਹ ਬਖਸ਼ਿਸ਼ ਕਰ ਦੇ, ਉਹ ਵਡਿਆਈ ਦੇ ਦੇ ਜਿਸ ਨਾਲ ਮੈਂ ਤੇਰੇ ਨਾਮ ਨਾਲ ਜੁੜਿਆ ਰਹਾਂ। ਦੁਨੀਆ ਨਾਲ ਤਾਂ ਸਾਰੀ ਦੁਨੀਆ ਹੀ ਜੁੜੀ ਹੋਈ ਏ, ਕਿਸੇ 'ਤੇ ਰਹਿਮਤ ਅਤੇ ਬਖਸ਼ਿਸ਼ ਕਰ ਦਿਓ। ਮਾਲਕ ਉਸ ਨੂੰ ਸੁਰਤ ਵਿੱਚ ਨਾਮ, ਸੁਰਤ ਵਿੱਚ ਚੇਤਨਾ ਵਿੱਚ ਚਿੰਤਨ, ਅੰਦਰ ਦੀ ਸੁਰਤ ਵਿੱਚ ਸ਼ਬਦ ਦਾ ਵਾਸਾ ਕਰ ਦਿਓ, ਜਿਸ ਨਾਲ ਮੈਂ ਹਰ ਵੇਲੇ ਨਾਮ ਨਾਲ ਜੁੜਿਆ ਰਹਾਂ। ਸਰੀਰ ਦੁਨੀਆ ਨਾਲ ਜੁੜਿਆ ਰਹੇ, ਕੋਈ ਗੁਨਾਹ ਨਹੀਂ, ਪਰ ਅੰਦਰ ਸੁਰਤ ਦੁਨੀਆ ਵਿੱਚ ਜੁੜ ਜਾਏ ਤਾਂ ਸਮਝ ਲੈਣਾ ਸ਼ਬਦ ਦਾ ਵਾਸਾ ਕਿੱਥੋਂ ਕਰਾਂਗੇ। ਇਹ ਮੇਰੇ ਮਾਲਕ, ਇਹ ਬਹੁਤ ਵੱਡੀ ਵਡਿਆਈ ਹੈ, ਜਿਸ ਕੋਲ ਨਾਮ ਹੈ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਜੇ ਵਸਤ ਮੰਗੀਐ ਸਾ ਪਾਈਐ, ਜੇ ਨਾਮ ਚਿੱਤ ਲਾਈਐ। ਇਹ ਮਾਲਕ ਰਹਿਮਤ ਕਰ ਦਿਓ, ਇਹ ਤਮਾਮ ਬਖਸ਼ਿਸ਼ਾਂ ਆਪ ਜੀ ਦੇ ਨਾਮ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਇਸ ਕਰਕੇ ਮਾਲਕ ਰਹਿਮਤ ਕਰੋ, ਸਾ ਵਡਿਆਈ ਦੇ। ਜਿਤ ਨਾਮ ਤੇਰੇ ਲਾਗ ਰਹਾਂ,
ਦੂਜਾ ਨਾਹੀ ਕੋਏ ਜਿਸ ਅੱਗੇ ਪਿਆਰੇ ਜਾਏ ਕਹਾ।
ਇਸ ਰਹਾਓ ਦੀ ਬੇਨਤੀ ਕਰਾਂ, ਬੰਦਿਸ਼ ਵਿੱਚ ਤਿੰਨ ਪੰਕਤੀਆਂ ਆ ਗਈਆਂ। ਹਜ਼ੂਰ ਨੇ ਜਿਵੇਂ ਪਹਿਲੀ ਪੰਕਤੀ ਵਿੱਚ ਕਿਹਾ ਤੁਧ ਬਾਜ ਪਿਆਰੇ ਕੇਵ ਰਹਾਂ, ਦੂਸਰੀ ਪੰਕਤੀ ਵਿੱਚ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਤੀਜੀ ਪੰਕਤੀ ਵਿੱਚ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ। ਦੇਖੋ ਦੁੱਖ 'ਚ ਡਰਿਆ ਪਹਿਲਾ ਬੰਦ, ਉਸ ਦੁੱਖ ਦਾ ਇਲਾਜ ਸਾਹਿਬ ਦੇ ਦਰ ਤੋਂ ਦੂਜੇ ਬੰਦ ਵਿੱਚ, ਅਤੇ ਤੀਜੇ ਬੰਦ ਵਿੱਚ ਮੰਗ ਕੀਤੀ ਮਾਲਕ ਰਹਿਮਤ ਕਰ ਦਿਓ, ਉਹ ਨਾਮ ਬਖਸ਼ਿਸ਼ ਕਰਕੇ ਝੋਲੀ ਵਿੱਚ ਪਾ ਦਿਓ। ਹੋਰ ਦੂਜਾ ਕੋਈ ਨਹੀਂ ਹੈ ਜਿਸ ਅੱਗੇ ਜਾ ਕੇ ਮੈਂ ਆਪਣੀ ਪੁਕਾਰ ਕਰਾਂ, ਮੈਂ ਸਾਰੇ ਆਸਰੇ ਛੱਡ ਕੇ ਇੱਕ ਤੇਰਾ ਆਸਰਾ ਲੈ ਲਿਆ, ਹੋਰ ਕਿਸ ਅੱਗੇ ਰੋਵਾਂ। ਜਿਸ ਮਾਨਖ ਪੈ ਕਰੋ ਬੇਨਤੀ, ਸੋ ਆਪਣਾ ਦੁੱਖ ਭਰਿਆ। ਜਿਸ ਮਨੁੱਖ ਕੋਲ ਜਾ ਕੇ ਮੈਂ ਆਪਣਾ ਰੋਣਾ ਰੋਵਾਂ, ਕੋਈ ਦੁੱਖ ਦੱਸਾਂ, ਉਹ ਅੱਗੋਂ ਪਤਾ ਨਹੀਂ ਕਿੰਨੇ ਆਪਣੇ ਦੁੱਖ ਦੱਸਣੇ ਸ਼ੁਰੂ ਕਰ ਦਿੰਦਾ, ਉਹ ਅੱਗੋਂ ਦੁੱਖਾਂ ਦਾ ਭਰਿਆ। ਅਤੇ ਜਿਹੜੇ ਭਾਂਡੇ ਵਿੱਚ ਪਹਿਲਾਂ ਹੀ ਕੌੜਵੀਆਂ ਮਿਰਚਾਂ ਪਈਆਂ ਹੋਣ ਅਤੇ ਮੂੰਹ ਸੜਦਾ ਹੋਵੇ ਅਤੇ ਡੱਬੇ ਦਾ ਢੱਕਣ ਖੋਲ੍ਹ ਕੇ ਆਖੇ ਮੈਂ ਆਪਣਾ ਮੂੰਹ ਮਿੱਠਾ ਕਰ ਲਾਂ, ਉਹ ਤਾਂ ਪਹਿਲਾਂ ਹੀ ਕੁੜੱਤਣ ਨਾਲ ਭਰਿਆ ਪਿਆ ਡੱਬਾ, ਹਾਲਤ ਇਹ ਹੈ। ਇਸ ਕਰਕੇ ਇਹ ਮਾਲਕ, ਮੈਂ ਤੇਰੇ ਬਗੈਰ ਹੋਰ ਕਿਸ ਅੱਗੇ ਜਾ ਕੇ ਆਪਣਾ ਦੁੱਖੜਾ, ਆਪਣਾ ਦਰਦ, ਆਪਣੇ ਅੰਦਰ ਦੀ ਕੂਕ ਨੂੰ ਕੱਢਾਂ। ਤੇਰੇ ਬਿਨਾਂ ਹੋਰ ਕੋਈ ਵੀ ਨਹੀਂ ਹੈ ਮੇਰਾ ਸਹਾਰਾ।
ਰਹਾਉ ਸੇਵੀ ਸਾਹਿਬ ਆਪਣਾ, ਅਵਰ ਨ ਜਾਂਚੋ ਕੋਇ।
ਹਜ਼ੂਰ ਕਹਿੰਦੇ ਨੇ ਸੇਵੀ ਸਾਹਿਬ ਆਪਣਾ, ਆਪਣੇ ਸਾਹਿਬ ਨੂੰ ਸਿਮਰਨ ਕਰਕੇ ਅਤੇ ਸੇਵਾ ਕਰਕੇ ਅੰਦਰ ਚੇਤੇ ਵਿੱਚ ਵਸਾਈ ਰੱਖੀ, ਔਰ ਉਸ ਸਿਮਰਨ ਤੋਂ ਬਗੈਰ, ਵਾਹਿਗੁਰੂ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ। ਅਵਰ ਨਾ ਜਾਚੋ ਕੋਏ, ਜਾਚੋ ਜਾਚਨਾ ਕਰਨੀ, ਮੰਗਣਾ, ਝੋਲੀ ਫੈਲਾਉਣੀ, ਮੈਂ ਕਿਸ ਅੱਗੇ ਝੋਲੀ ਫੈਲਾਵਾਂ। ਇਹ ਸੱਚ ਹੈ, ਉਸ ਮਾਲਕ ਅੱਗੇ ਫੈਲਾਈ ਹੋਈ ਝੋਲੀ ਦਾਤਾਂ ਨਾਲ ਭਰ ਜਾਂਦੀ ਹੈ, ਪਰ ਮਾਲਕ ਦਾ ਦਰ ਛੱਡ ਕੇ ਕਿਸੇ ਹੋਰ ਅੱਗੇ ਜਾਚਨਾ ਕਰਨ ਜਾਵਾਂ ਤੇ ਇਹ ਤੇ ਇੰਜ ਲੱਗਦਾ ਵੀ ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਜੇ ਸਾਹਿਬ ਕੇ ਘਰ ਵੱਥ ਹੋਵੇ ਸੋ ਨਫ਼ਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਇਸ ਕਰਕੇ ਅਵਰ ਨਾ ਜਾਚੋ ਕੋਏ, ਮੈਂ ਕਿਸੇ ਹੋਰ ਅੱਗੇ ਜਾਚਨਾ ਨਹੀਂ ਕਰਦਾ। ਮੰਗਣ ਵਾਲਾ ਮੰਗਤਾ ਆ ਇੱਕ ਦਰਵਾਜ਼ੇ 'ਤੇ ਦਸਤਕ ਦਿੰਦਾ, ਅਤੇ ਜਿਹੜੇ ਦਰਵਾਜ਼ੇ 'ਤੇ ਦਸਤਕ ਦਿੱਤੀ ਉਹ ਵੀ ਭਿਖਾਰੀ ਏ। ਉਹ ਸੋਚਿਆ ਕੋਈ ਦਾਤਾ ਦੇਣ ਆਇਆ, ਖਾਲੀ ਡੱਬਾ ਲੈ ਕੇ, ਬਰਤਨ ਖਾਲੀ ਲੈ ਕੇ ਦਰਵਾਜ਼ਾ ਖੋਲ੍ਹਦਾ, ਅੱਗੋਂ ਵੀ ਖਾਲੀ ਬਰਤਨ ਵਾਲਾ ਖਲੋਤਾ ਹੈ। ਉਹ ਕਹਿੰਦਾ ਭਰਾ ਕਿੱਧਰ ਆਇਆ? ਕਹਿੰਦਾ ਕੁਛ ਲੈਣ ਮੰਗਣ ਆਇਆ। ਕਹਿੰਦਾ ਮੈਂ ਆਪ ਮੰਗਤਾ, ਤੂੰ ਮੇਰੇ ਕੋਲ ਮੰਗਣ ਕੀ ਆਏ? ਮੈਂ ਬੇਨਤੀ ਕਰਦੇ ਹਾਂ ਇਸ ਸੰਸਾਰ ਤੋਂ, ਮੈਂ ਕਿਸ ਵਸਤੂ ਤੋਂ, ਕਿਸ ਵਿਅਕਤੀ ਤੋਂ, ਕਿਸ ਅਹੁਦੇ ਤੋਂ, ਕਿਸ ਸੰਸਾਰਕ ਮਾਰਗ ਤੋਂ ਜਾਚਨਾ ਕਰਾਂ? ਇਹ ਮਾਲਕ ਤੇਰੇ ਬਗੈਰ ਮੇਰੀ ਝੋਲੀ ਭਰਨ ਵਾਲਾ ਹੋਰ ਕੋਈ ਵੀ ਨਹੀਂ ਹੈ ਜੀ।
ਨਾਨਕ ਦਾ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਹਜ਼ੂਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਆਓ ਅਸੀਂ ਰਲ ਕੇ ਆਖੀਏ, ਅਸੀਂ ਉਸਦੇ ਦਾਸ ਹਾਂ, ਅਸੀਂ ਉਸਦੇ ਸੇਵਕ ਹਾਂ, ਤੂੰ ਸਾਡਾ ਮਾਲਕ ਹੈ। ਬਿੰਦ ਬਿੰਦ ਚੁੱਖ ਚੁੱਖ ਹੋਏ, ਮੈਂ ਥੋੜ੍ਹਾ ਥੋੜ੍ਹਾ ਸਮੇਂ ਸਮੇਂ ਵਿੱਚ, ਪਲ ਪਲ ਭਰ ਵਿੱਚ ਆਪਣੇ ਆਪੇ ਨੂੰ ਕੱਟ ਕੱਟ ਕੇ ਤੇਰੇ ਸਮਰਪਿਤ ਕਰਦੇ ਹਾਂ, ਭਾਵ ਤੇਥੋਂ ਕੁਰਬਾਨ ਕੁਰਬਾਨ, ਵਾਰਨੇ ਵਾਰਨੇ, ਬਲਹਾਰਨੇ ਬਲਹਾਰਨੇ ਹੋ ਜਾਵਾਂ। ਇਹ ਮੇਰੇ ਮਾਲਕ, ਤੇਰੇ ਬਗੈਰ ਮੇਰਾ ਹੋਰ ਕੋਈ ਵੀ ਜੀਵਨ ਦਾ ਸਹਾਰਾ ਨਹੀਂ ਹੈ ਜੀ।
ਸਾਹਿਬ ਤੇਰੇ ਨਾਮ ਮਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ।
ਐ ਮੇਰੇ ਸਾਹਿਬ, ਮੈਂ ਤੇਰੇ ਨਾਮ ਤੋਂ ਬਿੰਦ ਬਿੰਦ ਚੁੱਖ ਚੁੱਖ ਹੋਵਾਂ, ਮੈਂ ਆਪਣਾ ਆਪਾ ਕੁਰਬਾਨ ਕਰਦੇ ਹਾਂ, ਤੂੰ ਹੀ ਮੇਰੇ ਜੀਵਨ ਦਾ ਸਹਾਰਾ ਹੈ। ਆਓ ਸਾਹਿਬ ਦੀ ਰਹਿਮਤ ਨਾਲ ਥੋੜ੍ਹੇ ਸਮੇਂ ਵਿੱਚ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਉਪਦੇਸ਼, ਜੋ ਕਿ ਅੱਜ ਭਗਤ ਸਦਨੇ ਦੀ ਬਾਣੀ ਦੇ ਬੋਲ ਨੇ, ਸਾਹਿਬ ਦੀ ਰਹਿਮਤ ਨਾਲ ਆਓ ਉੱਥੇ ਜੁੜਨਾ ਕਰੀਏ ਜੀ।
ਬਾਣੀ ਸਦਨੇ ਕੀ ਰਾਗ ਬਿਲਾਵਲ, ਇੱਕ ਓਅੰਕਾਰ ਸਰਗੁਰ ਪ੍ਰਸਾਦ।
ਬਿਲਾਵਲ ਰਾਗ ਵਿੱਚ ਸਦਨੇ ਭਗਤ ਦੀ ਬਾਣੀ ਏ, ਜੋ ਪਹਿਲਾਂ ਕਸਾਈ ਦਾ ਕੰਮ ਕਰਦੇ ਹਾਂ, ਇੱਕ ਦਿਨ ਅੰਦਰ ਐਸਾ ਝਟਕਾ ਲੱਗਾ, ਜੀਵਨ ਬਦਲ ਗਿਆ, ਉਹਨਾਂ ਦੇ ਪਾਵਨ ਬੋਲ ਹਜ਼ੂਰ ਆਰੰਭ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਆਰਾਧਨ ਕਰਦੇ ਨੇ। ਉਹ ਕਰਤਾ ਇੱਕ ਹੈ, ਉਸ ਨੂੰ ਜਾਣਨ ਲਈ ਸਤਿਗੁਰੂ ਦੀ ਕਿਰਪਾ ਦੀ ਲੋੜ ਹੈ ਜੀ।
ਨਿਰਭ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ।
ਪੁਰਾਤਨ ਸਿਧਾਂਤ ਵਿੱਚ ਇੱਕ ਗਾਥਾ ਆਉਂਦੀ ਹੈ, ਇੱਕ ਰਾਜੇ ਦੀ ਲੜਕੀ ਨੇ ਪ੍ਰਣ ਕਰ ਲਿਆ, ਮੈਂ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਾਵਾਂਗੀ। ਲਓ ਗੱਲ ਮਸ਼ਹੂਰ ਹੋ ਗਈ। ਉਸ ਨਗਰ ਵਿੱਚ, ਸ਼ਹਿਰ ਵਿੱਚ ਇੱਕ ਬੜਾ ਤੇਜ਼ ਤਰਾਰ ਲੜਕਾ ਰਹਿੰਦਾ ਸੀ। ਉਸ ਨੇ ਸੋਚਿਆ, ਉਹ ਤਰਕੀਬ ਸੋਚੀ, ਉਹ ਨਕਲੀ ਵਿਸ਼ਨੂੰ ਬਣ ਕੇ, ਧਿਆਨ 'ਚ ਰੱਖਿਓ, ਦੋ ਬਾਹਾਂ ਨਕਲੀ ਲਗਾ ਲਈਆਂ, ਚਾਰ ਬਾਹਾਂ ਵਾਲਾ ਬਣ ਕੇ, ਅੱਧੀ ਰਾਤ ਉਹ ਦਰਵਾਜ਼ਾ ਖੋਲ੍ਹ ਕੇ ਰੱਖਦੀ ਸੀ, ਕਦੀ ਵੀ ਮੇਰੇ ਭਗਵਾਨ ਆਉਣਗੇ। ਲਓ ਜਾ ਦਰਵਾਜ਼ੇ 'ਤੇ ਪਹੁੰਚ ਗਿਆ, ਹੁਣ ਵੇਖਿਆ ਬਸ ਖੂਬਸੂਰਤ ਸੀ, ਵਿਸ਼ਨੂੰ ਭਗਵਾਨ ਆ ਗਏ। ਲਓ ਜੀ ਖੁਸ਼ ਹੋ ਗਈ, ਕਿਹਾ ਮੈਂ ਅੱਜ ਤੈਨੂੰ ਸਿਰਫ ਦਰਸ਼ਨ ਦੇਣ ਆਇਆ, ਤੇਰੇ ਨਾਲ ਅੱਜ ਸ਼ਾਦੀ ਨਹੀਂ ਕਰਾਂਗਾ, ਸ਼ਾਦੀ ਕੱਲ੍ਹ ਨੂੰ ਆਵਾਂਗਾ ਅਤੇ ਕਰਾਂਗਾ, ਆਵਾਂਗਾ ਇਸੇ ਟਾਈਮ, ਕਿਸੇ ਹੋਰ ਸਮੇਂ 'ਤੇ ਨਹੀਂ ਆਉਣਾ, ਕਿਉਂਕਿ ਤੂੰ ਹੀ ਇਤਨੀ ਭਗਤੀ ਵਿੱਚ ਪ੍ਰਵੀਨ ਹੈ। ਪਖੰਡ ਰਚਾਇਆ, ਅਗਲੇ ਦਿਨ ਨਕਲੀ ਦੋ ਬਾਹਾਂ ਲਾ ਕੇ ਆ ਗਿਆ, ਪਹਿਲੇ ਦਿਨ 'ਤੇ ਪਤਾ ਲੱਗ ਜਾਣਾ ਸੀ, ਵਿਆਹ ਰਚਾ ਲਿਆ। ਗੱਲ ਮਸ਼ਹੂਰ ਹੋ ਗਈ, ਪਿਤਾ ਨੂੰ ਵੀ ਦੱਸ ਦਿੱਤਾ, ਰਾਜੇ ਆਖਿਆ ਮੇਰਾ ਜਵਾਈ ਵਿਸ਼ਨੂੰ ਭਗਵਾਨ ਬਣ ਗਏ, ਮੈਨੂੰ ਫੌਜਾਂ ਰੱਖਣ ਦੀ ਕੀ ਲੋੜ ਹੈ, ਸਾਰੀਆਂ ਫੌਜਾਂ ਹਟਾ ਦਿੱਤੀਆਂ। ਗਵਾਂਢੀ ਰਾਜੇ ਨੂੰ ਪਤਾ ਚੱਲਿਆ ਫੌਜਾਂ ਹਟ ਗਈਆਂ, ਹਮਲਾ ਕੀਤਾ, ਬਿਗਲ ਵੱਜ ਗਿਆ ਹਮਲੇ ਦਾ। ਹੁਣ ਆਪਣੀ ਬੇਟੀ ਨੂੰ ਕਹਿੰਦਾ ਵੀ ਸਾਨੂੰ ਤਾਂ ਦਰਸ਼ਨ ਨਹੀਂ ਦਿੰਦੇ ਭਗਵਾਨ, ਅਤੇ ਤੂੰ ਉਹਨਾਂ ਨੂੰ ਜਦੋਂ ਆਉਣ 'ਤੇ ਕਹਿ ਵੀ ਸਾਡੀ ਰੱਖਿਆ ਕਰੋ, ਕਦੀ ਕਰ ਧਰੇ ਚੱਕਰ ਬੈਕੁੰਠ 'ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀਏ ਲੈ, ਉਹ ਸ਼ਕਤੀਮਾਨ ਨੇ। ਲਓ ਜਦੋਂ ਨਕਲੀ ਵਿਸ਼ਨੂੰ ਨੂੰ ਆਖਿਆ ਨਾ ਵੀ ਰੱਖਿਆ ਕਰੋ, ਫੌਜਾਂ ਦਾ ਹਮਲਾ ਹੋ ਗਿਆ, ਇਹ ਆਖਿਆ ਵੀ ਹੁਣ ਤਾਂ ਪਾਜ ਖੁੱਲ੍ਹ ਗਿਆ, ਮੈਨੂੰ ਫੜ ਕੇ ਮੇਰਾ ਬੋਟੀ ਬੋਟੀ ਕਰਕੇ ਕਤਲ ਹੋ ਜਾਣਾ, ਜਿਉਂ ਦੌੜਿਆ ਜੰਗਲ ਵਿੱਚ ਜਾ ਕੇ ਛੁੱਪ ਕੇ ਬੈਠ ਵੀ ਗਿਆ, ਅਤੇ ਸੱਚਮੁੱਚ ਭਗਵਾਨ ਦਾ ਆਰਾਧਨ ਕਰਨ ਲੱਗਾ ਵੀ ਕਿਰਪਾ ਕਰੋ ਭਗਵਾਨ, ਹੁਣ ਮੈਂ ਤਾਂ ਜਿਵੇਂ ਕਿਵੇਂ ਹੋਇਆ, ਪਤਾ ਨਹੀਂ ਕਿਤੇ ਮਰ ਮੁੱਕ ਜਾਵਾਂਗਾ, ਪਰ ਤੁਹਾਡੇ ਨਾਮ ਨੂੰ ਲਾਜ ਲੱਗੇਗੀ ਵੀ ਵਿਸ਼ਨੂੰ ਨੇ ਰੱਖਿਆ ਨਹੀਂ ਕੀਤੀ। ਕਹਿੰਦੇ ਨੇ ਭਗਵਾਨ ਆਏ, ਪੁਰਾਤਨ ਗਾਥਾ 'ਚ ਜੋ ਲਿਖਿਆ, ਤਾਂ ਉਸ ਭੇਖਧਾਰੀ ਕਾਮ ਆਰਥੀ ਸਵਾਰਥੀ ਦੀ ਲਾਜ ਭਗਵਾਨ ਨੇ ਰੱਖ ਲਈ। ਨਿਰਪਕੰਨਿਆ ਕੇ ਕਾਰਨੇ ਇੱਕ ਭਇਆ ਭੇਖਧਾਰੀ ਕਾਮ ਆਰਥੀ ਸਵਾਰਥੀ ਵਾਂਕੀ ਪੈ ਸਵਾਰੀ, ਉਸ ਦੀ ਇੱਜ਼ਤ ਭਗਵਾਨ ਆਪ ਜੀ ਨੇ ਬਚਾਈ ਹੈ ਜੀ।
ਤਵ ਗੁਣ ਕਾ ਜਗਤ ਗੁਰਾ ਜੋ ਕਰਮ ਨਾ ਨਾਸੈ।
ਭਗਤ ਸਧਨਾ ਜੀ ਕਹਿੰਦੇ ਨੇ ਕਰਮ ਤੇ ਮੈਂ ਵੀ ਚੰਗੇ ਨਹੀਂ ਕੀਤੇ, ਬੜੇ ਪਾਪ ਕੀਤੇ ਨੇ, ਪਰ ਮਾਲਕ ਤੇਰਾ ਉਪਕਾਰ ਕੀ ਹੋਇਆ। ਤਵ ਗੁਣ ਕਾ ਜਗਤ ਗੁਰਾ, ਇਹ ਸਾਰੇ ਸੰਸਾਰ ਦੇ ਗੁਰਦੇਵ, ਆਪ ਜੀ ਦੀ ਸ਼ਕਤੀ ਅਤੇ ਆਪ ਜੀ ਦੇ ਗੁਣ ਦਾ ਕੀ ਅਸਰ ਹੋਇਆ ਜੇ ਮੈਨੂੰ ਕਰਮਾਂ ਦਾ ਫਲ ਹੀ ਭੋਗਣਾ ਪਵੇਗਾ ਤੇ। ਹਾਂਜੀ,
ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ।
ਅਗਰ ਸ਼ੇਰ ਦੀ ਸ਼ਰਨ ਗਿਆ, ਗਿੱਦੜ ਖਾ ਜਾਣ, ਜੰਬਕ ਗਿੱਦੜ ਹੀ ਖਾ ਜਾਣ, ਭਲਾ ਫਿਰ ਸ਼ੇਰ ਕੋਲ ਜਾਣ ਦਾ ਕੀ ਲਾਭ ਹੋਇਆ। ਆਪ ਤੇ ਸ਼ੇਰ ਦੀ ਤਰ੍ਹਾਂ ਸ਼ਕਤੀਮਾਨ ਹੋ, ਮੈਂ ਆਇਆ ਹਾਂ ਸ਼ਰਨ ਵਿੱਚ, ਮਾਲਕ ਰਹਿਮਤ ਕਰ ਦਿਓ, ਇਹ ਕਰਮਾਂ ਦੇ ਗਿੱਦੜ ਨਾ ਮੈਨੂੰ ਆਪਣੀ ਲਪੇਟ ਵਿੱਚ ਲੈ ਲੈਣ, ਮਾਲਕ ਰਹਿਮਤ ਕਰਕੇ ਮੇਰਾ ਬਚਾਅ ਆਪ ਕਰਿਓ ਜੀ।
ਰਹਾਓ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਹੁਣ ਕਾਮ ਨਾ ਆਵੈ।
ਮੈਂ ਇਸ ਵਕਤ ਤਰਸ ਰਿਹਾ ਹਾਂ, ਜਿਵੇਂ ਇੱਕ ਬੂੰਦ ਵਾਸਤੇ ਬਬੀਹਾ ਤਰਸਦਾ, ਹੁਣੇ ਹੀ ਬੂੰਦ ਮਿਲ ਜਾਏ ਪ੍ਰਾਣ ਬਚਦੇ ਨੇ, ਜੇ ਬਬੀਹਾ ਮਰ ਜਾਏ ਤੇ ਮਗਰੋਂ ਉਹੋ ਜਿਹੀਆਂ ਸਵੰਤੀ ਬੂੰਦਾਂ ਦਾ ਸਾਗਰ ਵੀ ਮਿਲ ਜਾਏ ਤੇ ਕਿਸ ਕੰਮ ਆਏਗਾ। ਇਹ ਮਾਲਕ ਐਸੇ ਵਕਤ ਹੀ ਤਰਸ ਕਰੋ ਨਾ, ਐਸੇ ਵਕਤ ਹੀ ਰਹਿਮਤ ਕਰੋ, ਮੈਂ ਤਰਸ ਰਿਹਾ, ਬਬੀਹੇ ਦੀ ਤਰ੍ਹਾਂ ਤੜਫ ਰਿਹਾ। ਇਹ ਨਾ ਕਿਹੋ ਵੀ ਮੈਂ ਤੈਨੂੰ ਸਹਾਰਾ ਦੇਵਾਂਗਾ, ਨਹੀਂ, ਐਸੇ ਵਕਤ ਸਹਾਰੇ ਦੀ ਜ਼ਰੂਰਤ ਹੈ, ਕਿਰਪਾ ਕਰ ਦਿਓ, ਮੈਂ ਇੱਕ ਨਾਮ ਦੀ ਬੂੰਦ ਵਾਸਤੇ ਤੜਫ ਰਿਹਾ ਹਾਂ ਜੀ।
ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂਡ ਮੋਏ ਨੌਕਾ ਮਿਲਾ ਕਹੁ ਕਾਹੇ ਚੜਾਵੋ।
ਮੇਰੇ ਪ੍ਰਾਣ ਥੱਕ ਗਏ ਨੇ, ਸਾਹ ਨਿਕਲਣ ਵਾਲਾ ਹੈ, ਕੈਸੇ ਬਿਰਮਾਵੋ, ਹੌਸਲਾ ਕਿਵੇਂ ਕਰਾਂ। ਜੇ ਭਲਾ ਤੁਸੀਂ ਆਖੋ ਵੀ ਹੌਸਲਾ ਕਰ ਸਦਨਿਆ, ਮੈਂ ਤੇਰਾ ਬਚਾਅ ਕਰਾਂਗਾ। ਕਹਿੰਦੇ ਹੁਣ ਤੇ ਹੌਸਲੇ ਕਰਨ ਵਾਲੀ ਗੱਲ ਮੁੱਕ ਗਈ, ਹੌਸਲਾ ਟੁੱਟਦਾ ਜਾ ਰਿਹਾ। ਬੂਡ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ। ਕੋਈ ਡੁੱਬ ਰਿਹਾ ਹੋਵੇ ਬੰਦਾ, ਤੇ ਬੇੜੀ ਦੀ ਤਾਂ ਲੋੜ ਹੋਣੀ ਹੈ ਨਾ, ਅਤੇ ਜੇ ਡੁੱਬ ਜਾਏ ਤੇ ਮਗਰੋਂ ਆਖੋ ਵੀ ਬੇੜੀ ਲੈ ਕੇ ਆਵਾਂਗੇ, ਕਹਿੰਦੇ ਫਿਰ ਡੁੱਬੇ ਦੀ ਲਾਸ਼ ਹੀ ਕੱਢੋਗੇ ਨਾ। ਬੂਡ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ, ਫਿਰ ਕਿਸ ਨੂੰ ਚੜਾਓਗੇ, ਲਾਸ਼ ਹੀ ਹੋਏਗੀ ਨਾ। ਇਹ ਮਾਲਕ ਇਸ ਵਕਤ ਮੇਰੀ ਸੁਰਤ ਆਪ ਜੀ ਦੀ ਕਿਰਪਾ ਦੇ ਲਈ ਤਰਸ ਰਹੀ ਹੈ, ਐਸੇ ਵਕਤ ਕਿਰਪਾ ਕਰ ਦਿਓ ਮੈਂ ਸੰਸਾਰ ਵਿੱਚ ਕਿਤੇ ਡੁੱਬ ਨਾ ਜਾਵਾਂ, ਇਹਨਾਂ ਕਰਮਾਂ ਕਰਕੇ ਕਿਤੇ ਕਰਮਾਂ ਦੀ ਗ੍ਰਿਫਤ ਵਿੱਚ ਨਾ ਆ ਜਾਵਾਂ, ਅੱਜ ਹੀ ਕਿਰਪਾ ਕਰਕੇ ਮੈਨੂੰ ਬਚਾ ਲਓ ਜੀ।
ਨਾਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ।
ਮੈਂ ਦਾਵਾ ਨਹੀਂ ਕਰਦਾ ਮੈਂ ਭਗਤੀ ਕਰਨ ਵਾਲਾ, ਮੈਂ ਬੇਨਤੀ ਕਰਾਂਗਾ ਮਾਲਕ ਦੇ ਚਰਨਾਂ ਵਿੱਚ ਬੇਬਲ ਹੋ ਕੇ ਪੁਕਾਰ ਵੀ ਕਰਿਓ, ਪਰ ਅੰਦਰ ਇਹ ਨਾ ਰੱਖਿਓ ਮੈਂ ਨਿਤਨੇਮ ਕੀਤਾ, ਮੈਂ ਸਿਮਰਨ ਕੀਤਾ, ਮੈਂ ਸੰਗਤ ਕੀਤੀ, ਮੈਂ ਸੇਵਾ ਕੀਤੀ, ਨਹੀਂ, ਇਹ ਆਖਣਾ ਮਾਲਕ ਮੈਂ ਨਾਹੀਂ, ਮੈਂ ਨਹੀਂ ਹਾਂ, ਕੱਛ ਹੋ ਨਹੀਂ। ਇੱਥੇ ਪਹਿਲਾਂ ਕੱਛ, ਫਿਰ ਆਉਂਦਾ ਕਿਛ, ਮੈਂ ਨਾਹੀਂ ਕੱਛ ਹੋ ਨਹੀਂ, ਮੈਂ ਕੱਛ ਵੀ ਨਹੀਂ ਹਾਂ, ਜ਼ਰਾ ਜਿੰਨਾ ਵੀ ਨਹੀਂ ਹਾਂ ਕੁਛ, ਕਿਛ ਆਹੇ ਨਾ ਮੋਰਾ, ਮੇਰਾ ਕੁਛ ਹੈ ਵੀ ਨਹੀਂ ਹੈ, ਕੋਈ ਸਹਾਰਾ ਨਹੀਂ ਹੈ, ਮੇਰੇ ਕੋਲ ਕੋਈ ਸ਼ਕਤੀ ਨਹੀਂ ਹੈ, ਮੇਰੇ ਕੋਲ ਕੋਈ ਬਲ ਨਹੀਂ ਹੈ। ਇਹ ਮਾਲਕ ਮੈਂ ਤਾਂ ਬਿਲਕੁਲ ਖਾਲੀ ਹੋ ਕੇ ਆਪ ਜੀ ਦੀ ਚਰਨ ਸ਼ਰਨ ਵਿੱਚ ਆਇਆ, ਆਪ ਰਹਿਮਤ ਕਰਕੇ ਮੈਨੂੰ ਬਚਾ ਲਓ ਜੀ।
ਸਰ ਲੱਜਾ ਰੱਖ ਲੇ ਹੋ ਸਦਨਾ ਜਨ ਤੋਰਾ।
ਅਵਸਰ ਲੱਜਾ ਰੱਖ ਲੇ ਹੋ, ਇਹ ਲੱਜਾ ਰੱਖਣ ਦਾ ਅਵਸਰ ਸਮਾਂ ਹੈ। ਪਾਤਸ਼ਾਹ ਇਸ ਵਕਤ ਮੇਰੀ ਲਾਜ ਰੱਖ ਲੈਣਾ, ਮੇਰੀ ਇੱਜ਼ਤ ਰੱਖ ਲੈਣਾ, ਇਹ ਸਦਨਾ ਜਨ ਹੈ ਅਤੇ ਆਪ ਜੀ ਦਾ ਸੇਵਕ ਜਨ ਹੈ, ਤੋਰਾ ਜਨ ਹੈ, रहमत कर दियो, बचा लो। मैं बेनती करा भगत सदना जी ने दिलों धर के ऐसी पुकार की, मालक दी रहमत हो गई कि धन गुरु ग्रंथ साहिब विच थां दे दित्ती। उन्होंने भगती विच प्रवीण हो गए, प्रवान हो गए। ये शब्द एक चेतना दिंदा है, किन्ने भी पापां विच घिरे होइए, कर्म गलत कर बैठे होइए, एक गल जरूर ध्यान च रखियो, उस समय अरदास बेनती करके बेबल हो के पुकार ते करियो, मालक बांह फड़ लैणगे ते डुबण नहीं देणगे। पर यह भी गल ध्यान च रखियो कि ऐसा ना होवे जे का साई उधरिया जिया काए ना खाइया भंगा। भाई गुरदास साहब जी कहिंदे ने जे सदना कसाई उधर गया, पुकार करके उधर गया, इसका मतलब ये ना लियो भी पाप करो जिन्ने मर्जी करे जाइए तो एक दिन साडा पार निस्तारा हो ही जाएगा। ना ये भावना ना रखियो, जेकर उधरी पूतना वीहो प्यालन काम ना चंगा, जे भला पूतना उधर गई जहर देन वाली कृष्ण जी नू ते भला उसका पार निस्तारा हो गया, इसका मतलब ये तो नहीं भी किसी जहर ही प्याई जाओ ते नहीं। वो कहिंदे ने अनजाने विच कीते होए कर्मा दा पश्चाताप करियो, अगां लई तौबा करके मालक दी शरण विच चले जायो, मालक बचा लैणगे। भगत सदने नूं भगती विच प्रवीण करके प्रवान कर लिया, गुरु ग्रंथ साहिब विच उसनां नूं अस्थान मिल गया, मालक रहमत करन पापां विच किरिया होयां नूं। ऐसी पुकार करन दा तरीका गुर शब्द चों मिले ते अपने आप नूं मालक दे समर्पित करिए, तां कि मालक दी रहमत नाल ए जीव उस करते नाल जुड़ के गुर शब्द राही बरकतां नाल झोली भर लवे। जी इन्हां अखरां नाल सतगुरु जी दा कोटान कोट धनवाद। देखो किन्नियां बरकतां देंदे ने ते किन्ने किन्ने सानू राह अपने चरणा नाल जोड़न दा दर्शांदे ने, ऐसे सतगुरु जी दा कोटान कोट धनवाद। धन गुरु रामदास महाराज जी दा, गुरु ग्रंथ साहिब जी दा हार्दिक धनवाद करदे हां। श्रोमणी गुरद्वारा प्रबंधक कमेटी प्रधान साहब जी ते समूह प्रबंध दा तहे दिलों बहुत बहुत धनवाद। मुख ग्रंथी सचखंड श्री हरिमंदर साहब सिंह साहब ज्ञानी जगतार सिंह साहब जी का तय दिलों धनवाद। भाई साहब जी ने शब्द नाल पढ़िया है, तिन्हां दा तय दिलों धनवाद करदे हां। सारी संगत नूं हाथ जोड़ जी आया कहिंदे हां, सारी संगत दा तय दिलों बहुत बहुत धनवाद। भुल्लां दी खिमा करदे हां, आओ शब्द दियां दो पंक्तियां श्रवण करके फिर फतेह नाल सांझ पाइए। जी
मनाही कश हो नहीं किश आहे ना मोरा, अवसर लज्जा राख ले हो सदना जान तोरा।
वाहे गुरु जी का खालसा।